ਇਹ ਧਨ ਕਦੇ ਮਨੁੱਖ ਦੇ ਕੋਲ ਆ ਜਾਂਦਾ, ਕਦੇ ਚਲਿਆ ਵੀ ਜਾਂਦਾ, ਕਿਸੇ ਕੋਲ ਹਮੇਸ਼ਾ ਨਹੀਂ ਇਹ ਰਹਿ ਸਕਦਾ, ਅਤੇ ਜਵਾਨੀ ਵੀ ਹਮੇਸ਼ਾ ਨਹੀਂ ਕਿਸੇ 'ਤੇ ਰਹਿ ਸਕਦੀ, ਅਤੇ ਫੁੱਲਾਂ ਦਾ ਜਿਹੜਾ ਖੇੜਾ ਉਹ ਵੀ ਹਮੇਸ਼ਾ ਨਹੀਂ ਰਹਿ ਸਕਦਾ। ਨੱਠ ਜਿਹੜੇ ਦਿਨ ਚਾਰ ਪਈ ਅਤੇ ਚਾਰ ਦਿਨਾਂ ਦੇ ਪ੍ਰਾਹੁਣੇ ਨੇ, ਇਹਨਾਂ ਦਾ ਮਾਣ ਕਿਸ ਲਈ ਕਰਦੇ ਹੋ?
ਪੱਬਣ ਕੇਰੇ ਪੱਤ ਜਿਉਂ ਢਲ ਢੁਲ ਜੁੰਮਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪੱਬਣ ਕੇਰੇ ਪੱਤ ਜਿਉਂ। ਪੱਬਣ ਦਾ ਅਰਥ ਹੈ ਚਪੱਤੀ। ਤੁਸੀਂ ਉੱਥੇ ਪੰਜਾਬ ਦੀ ਧਰਤੀ 'ਤੇ ਵੇਖਿਆ ਹੋਣਾ, ਇੱਕ ਛੱਪੜਾਂ ਦੇ ਵਿੱਚ ਹਰੇ ਜਿਹੇ ਰੰਗ ਦੀ ਬੂਟੀ ਹੁੰਦੀ ਹੈ, ਔਰ ਉਹ ਪਾਣੀ ਦੇ ਉੱਤੇ ਇੱਕ ਵਾਰੀ ਸੁੱਟ ਦਿਓ ਅਤੇ ਫਿਰ ਸਾਰੇ ਪਾਣੀ ਨੂੰ ਢੱਕ ਲੈਂਦੀ ਹੈ, ਉਹਨੂੰ ਚਪੱਤੀ ਕਹਿੰਦੇ ਨੇ। ਪੱਬਣ ਕੇਰੇ ਪੱਤ ਜਿਉਂ, ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਧਨ ਅਤੇ ਜੋਬਨ ਅਤੇ ਜਿਹੜਾ ਮੌਸਮੀ ਫੁੱਲਾਂ ਦਾ ਖੇੜਾ ਹੈ, ਇਹ ਤਾਂ ਚਪੱਤੀ ਦੇ ਪੱਤਰਿਆਂ ਵਰਗਾ ਹੈ। ਟਾਲ ਟੋਲ ਜੁੰਮਣ ਹਾਰ, ਜਦੋਂ ਸਰੋਵਰ ਦਾ ਛੱਪੜ ਦਾ ਪਾਣੀ ਢਲਦਾ, ਅਰਥ ਹੈ ਢਲ ਜਾਂਦਾ ਹੈ, ਘਟਣਾ ਸ਼ੁਰੂ ਹੋ ਜਾਂਦਾ ਹੈ, ਅਤੇ ਫਿਰ ਉਹ ਨਾਲ ਹੀ ਜਿਹੜੇ ਚਪੱਤੀ ਦੇ ਪੱਤੇ ਨੇ ਉਹ ਵੀ ਨਾਲ ਹੀ ਢੋਲਦਾ, ਅਰਥ ਹੈ ਟਹਿ ਜਾਂਦੇ ਨੇ। ਜਿਵੇਂ ਪਾਣੀ ਘਟਦਾ ਅਤੇ ਉਹ ਵੀ ਨਾਲ ਹੀ ਟਹਿ ਟੇਰੀ ਹੋ ਜਾਂਦੇ ਨੇ, ਅਤੇ ਜੁੰਮਣ ਹਾਰ ਇਸੇ ਤਰ੍ਹਾਂ ਧਨ ਅਤੇ ਜੋਬਨ ਅਤੇ ਜਿਹੜਾ ਇਹ ਖੁਸ਼ੀਆਂ ਅਤੇ ਖੇੜਾ ਹੈ, ਇਹ ਵੀ ਭਾਈ ਜਦੋਂ ਜਵਾਨੀ ਟਲ ਜਾਂਦੀ ਹੈ ਅਤੇ ਇਹਦੇ ਨਾਲ ਹੀ ਸਾਰੇ ਜਿਹੜੇ ਜਵਾਨੀ ਦੇ ਸੁੱਖ ਨੇ ਅਤੇ ਵਿਸ਼ੇ ਨੇ ਉਹ ਵੀ ਜੁੰਮਣ ਹਾਰ ਦਾ ਅਰਥ ਹੈ ਨਾਲ ਹੀ ਨਾਸ ਹੋ ਜਾਂਦੇ ਹਨ।
ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ, ਦਿਨ ਥੋੜੜੇ ਥੱਕੇ ਪਿਆ ਪੁਰਾਣਾ ਚੋਲਾ ਰਹਾਓ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ।
ਰਹਾਓ ਬਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਵੈਰਾਗਮਈ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਸੱਜਣ ਮੇਰੇ ਰੰਗਲੇ, ਜਿਹੜੇ ਸਾਡੇ ਰੰਗਲੇ ਦਾ ਅਰਥ ਹੈ ਜਿਨ੍ਹਾਂ ਦੇ ਨਾਲ ਬੈਠ ਕੇ ਰੰਗ ਰਲੀਆਂ ਮਾਣਦੇ ਸਾਂ, ਮੌਜਾਂ ਕਰਦੇ ਸਾਂ, ਜਿਹੜੇ ਇਹੋ ਜਿਹੇ ਸਾਡੇ ਸੱਜਣ ਸਨ। ਜਾਏ ਸੁੱਤੇ ਜੀਰਾਣ, ਜੀਰਾਣ ਦਾ ਅਰਥ ਹੈ ਉਹ ਕਬਰਸਤਾਨ ਦੇ ਵਿੱਚ, ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਸੌਂ ਗਏ ਨੇ। ਇਹਦਾ ਮਤਲਬ ਇਹ ਹੈ, ਹੁਣ ਆਮ ਤੌਰ 'ਤੇ ਜਿਹੜੇ ਮੁਸਲਮਾਨ ਲੋਕ ਹਨ ਅਤੇ ਕਈ ਹੋਰ ਵੀ ਕੌਮਾਂ ਦੇ ਲੋਕ ਨੇ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਅਤੇ ਉਹਨੂੰ ਕਬਰਸਤਾਨ ਦੇ ਵਿੱਚ ਜਾ ਕੇ ਕਬਰ ਦੇ ਵਿੱਚ ਦੱਬ ਦਿੰਦੇ ਨੇ। ਇਹ ਉਹਨਾਂ ਦੇ ਵੱਲ ਇਸ਼ਾਰਾ ਹੈ। ਜਾਏ ਸੁੱਤੇ ਜੀਰਾਣ, ਜਿਹੜੇ ਸਾਡੇ ਰੰਗਲੇ ਸੱਜਣ ਸਨ, ਮਨ ਦੇ ਮੇਲੀ ਸਾਡੇ ਮਿੱਤਰ ਪਿਆਰੇ ਸਨ, ਉਹ ਹੁਣ ਉਸ ਸ਼ਮਸ਼ਾਨ ਭੂਮੀ ਦੇ ਵਿੱਚ ਜਾ ਕੇ ਸਦਾ ਦੀ ਨੀਂਦ ਸੌਂਗੇ ਨੇ, ਮੌਤ ਦੀ ਨੀਂਦ ਸੌਂਗੇ ਨੇ, ਔਰ ਹੁਣ ਉਹਨਾਂ ਨੇ ਦੁਬਾਰਾ ਉੱਠਣਾ ਨਹੀਂ। ਕਿਉਂਕਿ ਸਿਆਣੇ ਪੁਰਸ਼ਾਂ ਨੇ ਇੱਕ ਬੜੀ ਸੁੰਦਰ ਗੱਲ ਲਿਖੀ ਹੈ, ਉਹ ਕਹਿੰਦੇ ਨੇ ਨੀਂਦ ਕਈ ਕਿਸਮ ਦੀ ਹੈ। ਇੱਕ ਉਹ ਨੀਂਦ ਹੈ, ਅਸੀਂ ਹਰ ਰੋਜ਼ ਸੌਂਦੇ ਹਾਂ, ਉਸ ਨੀਂਦ ਦੇ ਨਾਲ ਸਾਡੀ ਥਕਾਵਟ ਦੂਰ ਹੁੰਦੀ ਹੈ ਅਤੇ ਸਾਡਾ ਸਰੀਰ ਦਿਲ ਦਿਮਾਗ ਤਰੋ ਤਾਜ਼ਾ ਹੋ ਜਾਂਦਾ। ਅਸੀਂ ਥੱਕੇ ਟੁੱਟੇ ਜਦੋਂ ਆਰਾਮ ਕਰਦੇ ਹਾਂ ਨੀਂਦ ਆਉਂਦੀ ਹੈ, ਅਤੇ ਜਦੋਂ ਫਿਰ ਜਾਗਦੇ ਹਾਂ ਸਾਡਾ ਸਰੀਰ ਹਲਕਾ ਫੁਲਕਾ ਪ੍ਰਤੀਤ ਹੁੰਦਾ, ਔਰ ਉਹ ਜਿਹੜੀ ਸਧਾਰਨ ਨੀਂਦ ਹੈ ਔਰ ਉਹਦੇ ਨਾਲ ਸਾਨੂੰ ਸੁੱਖ ਵੀ ਬੜਾ ਮਿਲਦਾ। ਦੂਸਰੀ ਕਿਸਮ ਦੀ ਇੱਕ ਹੋਰ ਨੀਂਦ ਹੈ, ਉਹ ਨੀਂਦ ਕਿਹੜੀ ਹੈ? ਉਹ ਹੈ ਬੇਹੋਸ਼ੀ ਦੀ ਨੀਂਦ। ਕਈ ਵਾਰੀ ਆਦਮੀ ਕੋਈ ਨਸ਼ਾ ਖਾ ਕੇ, ਕੋਈ ਹੋਰ ਕੋਈ ਕੈਪਸੂਲ ਖਾ ਕੇ, ਕੋਈ ਹੋਰ ਡਰੱਗ ਡਰੂ ਖਾ ਕੇ ਫਿਰ ਜਦੋਂ ਸੌਂਦਾ ਨਾ ਤਾਂ ਉਹਨੂੰ ਸਰੀਰ ਦਾ ਉੱਕਾ ਹੀ ਚੇਤਾ ਭੁੱਲ ਜਾਂਦਾ। ਕਈ ਵਾਰੀ ਉਸਨੂੰ ਆਵਾਜ਼ਾਂ ਵੀ ਮਾਰੀਏ ਤਾਂ ਵੀ ਉਸਨੂੰ ਜਾਗ ਨਹੀਂ ਆਉਂਦੀ, ਕਿਉਂਕਿ ਨਸ਼ੇ ਨਾਲ ਬੇਹੋਸ਼ੀ ਹੁੰਦੀ, ਇੱਕ ਸਧਾਰਨ ਨੀਂਦ ਹੁੰਦੀ ਹੈ। ਅਤੇ ਜਿਹੜੀ ਬੇਹੋਸ਼ੀ ਦੀ ਨੀਂਦ ਹੈ ਔਰ ਉਹ ਬੜੀ ਖਤਰਨਾਕ ਹੁੰਦੀ ਹੈ। ਇਸੇ ਲਈ ਜਦੋਂ ਕੋਈ ਆਦਮੀ ਕੋਈ ਨਸ਼ੇ ਦੇ ਨਾਲ ਬਹੁਤਾ ਹੀ ਬੇਹੋਸ਼ ਹੋ ਜਾਂਦਾ ਹੈ ਅਤੇ ਫਿਰ ਅਸੀਂ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਉਹ ਜਾਗਦਾ ਨਹੀਂ, ਕਹਿੰਦੇ ਹੁਣ ਇਹਨੂੰ ਡਾਕਟਰ ਕੋਲ ਲੈ ਜਾਓ, ਅਤੇ ਫਿਰ ਡਾਕਟਰ ਉਸ ਨੂੰ ਕੋਈ ਇੰਜੈਕਸ਼ਨ ਦਿੰਦੇ ਨੇ, ਦਵਾਈਆਂ ਦਿੰਦੇ ਨੇ, ਕੁਛ ਸੁੰਘਾਉਂਦੇ ਨੇ, ਅਤੇ ਫਿਰ ਉਹਨਾਂ ਨੂੰ ਹੋਸ਼ ਆਉਂਦੀ ਹੈ, ਫਿਰ ਜਾਗ ਆਉਂਦੀ ਹੈ। ਅਤੇ ਇੱਕ ਐਸੀ ਵੀ ਨੀਂਦ ਹੈ, ਠੀਕ ਹੈ, ਸਧਾਰਨ ਨੀਂਦ ਵਿੱਚ ਅਸੀਂ ਜਦੋਂ ਸੁੱਤੇ ਹੁੰਦੇ ਹਾਂ ਕੋਈ ਵੀ ਸਾਨੂੰ ਜਗਾ ਸਕਦਾ, ਅਤੇ ਜਿਹੜੀ ਬੇਹੋਸ਼ੀ ਦੀ ਨੀਂਦ ਹੈ, ਮਦਹੋਸ਼ੀ ਦੀ ਨੀਂਦ ਹੈ, ਉਸ ਤੋਂ ਸਾਨੂੰ ਡਾਕਟਰ ਜਗਾ ਸਕਦਾ, ਪਰ ਇੱਕ ਐਸੀ ਮੌਤ ਦੀ ਨੀਂਦ ਹੈ ਜਿਸ ਤੋਂ ਸਾਨੂੰ ਕੋਈ ਵੀ ਨਹੀਂ ਜਗਾ ਸਕਦਾ। ਇਹ ਉਸ ਨੀਂਦ ਵੱਲ ਇਸ਼ਾਰਾ ਸਤਿਗੁਰੂ ਮਹਾਰਾਜ ਨੇ ਕੀਤਾ ਹੈ, ਜਿਹੜੀ ਮੌਤ ਦੀ ਨੀਂਦ ਹੈ, ਜਿਸ ਦੀ ਬਾਬਤ ਭਗਤ ਕਬੀਰ ਜੀ ਨੇ ਲਿਖਿਆ ਹੈ ਕਿ ਇਹ ਭਲਿਆ ਲੋਕਾ, ਬਈ ਤੂੰ ਆਪਣੇ ਸਰੀਰ ਦਾ ਮਾਣਨਾ ਕਰ ਅਤੇ ਉੱਠ ਕੇ ਵਾਹਿਗੁਰੂ ਦਾ ਭਜਨ ਕਰਿਆ ਕਰ, ਅਤੇ ਜੇ ਤੂੰ ਆਖੇ ਮੈਂ ਤਾਂ ਹਮੇਸ਼ਾ ਜ਼ਿੰਦਗੀ ਵਿੱਚ ਸੁੱਖ ਹੀ ਭੋਗਣਾ ਹੈ ਅਤੇ ਹਮੇਸ਼ਾ ਲਈ ਸੌਣਾ ਹੀ ਸੌਣਾ ਹੈ, ਆਰਾਮ ਹੀ ਕਰਨਾ ਹੈ, ਅਤੇ ਭਗਤ ਕਬੀਰ ਜੀ ਨੇ ਲਿਖਿਆ ਹੈ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ, ਪਰ ਇੱਕ ਦਿਨ ਐਸਾ ਸੌਵੇਂਗਾ ਤੈਨੂੰ ਕਿਸੇ ਨੇ ਉਠਾਉਣਾ ਵੀ ਨਹੀਂ, ਤੈਨੂੰ ਇਹ ਵੀ ਨਹੀਂ ਪਤਾ ਲੱਗੇਗਾ ਵੀ ਤੇਰੀਆਂ ਲੱਤਾਂ ਕਿੱਧਰ ਨੂੰ ਨੇ, ਗੋਡੇ ਕਿੱਧਰ ਨੂੰ ਜਾਂਦੇ ਨੇ, ਬਾਹਾਂ ਕਿੱਧਰ ਨੂੰ ਖਿਲੀ ਰਹੀਆਂ ਹੋਈਆਂ। ਇੱਕ ਉਹ ਮੌਤ ਦੀ ਨੀਂਦ ਹੈ ਜਿਸ ਵੱਲ ਉਹ ਇਸ਼ਾਰਾ ਕੀਤਾ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ, ਜਿਹੜੇ ਸਾਡੇ ਰੰਗਲੇ ਸੱਜਣ ਸਨ, ਮਨ ਦੇ ਪਿਆਰੇ ਸਾਡੇ ਸੱਜਣ ਸਨ, ਉਹ ਹੁਣ ਉਸ ਜੀਰਾਨ ਦਾ ਅਰਥ ਹੈ ਵੈਰਾਨ ਭੂਮੀ ਦੇ ਵਿੱਚ, ਕਿਉਂਕਿ ਕਬਰਸਤਾਨ ਦੇ ਵਿੱਚ ਆਦਮੀ ਮਰ ਕੇ ਜਾਂਦਾ, ਉਹ ਨਹੀਂ ਜਾਂਦਾ, ਜਿਹੜੀ ਉਹ ਵੈਰਾਨ ਭੂਮੀ ਹੈ, ਕਬਰਸਤਾਨ ਦੀ ਧਰਤੀ ਹੈ, ਸ਼ਮਸ਼ਾਨ ਘਾਟ ਹੈ, ਉੱਥੇ ਜਾ ਕੇ ਮੌਤ ਦੀ ਨੀਂਦ ਸੌਂ ਗਏ ਹਨ।
ਹਮ ਫੀ ਵੰਜਾ ਡੁੰਮਣੀ ਰੋਵਾ ਚੀਣੀ ਬਾਣ।
ਹੁਣ ਜਦੋਂ ਮੇਰੇ ਰੰਗਲੇ ਸੱਜਣ, ਮੇਰੇ ਮਨ ਦੇ ਮੇਲੀ, ਐਸੇ ਜਿਹੜੇ ਜਿਗਰੀ ਦੋਸਤ ਸਨ, ਉਹ ਮੈਨੂੰ ਛੱਡ ਕੇ ਉਸ ਵੈਰਾਨ ਭੂਮੀ ਦੇ ਵਿੱਚ ਜਾ ਕੇ, ਸ਼ਮਸ਼ਾਨ ਭੂਮੀ ਵਿੱਚ ਜਾ ਕੇ ਸੌਂ ਗਏ ਨੇ, ਹਮ ਵੀ ਵੰਜਾ ਡੁੰਮਣੀ, ਅਤੇ ਮੈਂ ਵੀ ਡੁੰਮਣੀ ਦਾ ਅਰਥ ਹੈ ਦੁਖੀ ਹੋ ਕੇ, ਅਤੇ ਉਸ ਪਾਸੇ ਵੱਲ ਨੂੰ ਜਾ ਰਹੀ ਹਾਂ, ਅਤੇ ਰੋਵਾਂ ਚੀਣੀ ਬਾਂਹ, ਜਿਹੜੇ ਵਿਛੜੇ ਆਪਣੇ ਸੱਜਣਾਂ ਨੂੰ ਚੇਤੇ ਕਰ ਕਰਕੇ, ਅਤੇ ਚੀਣੀ ਦਾ ਅਰਥ ਹੈ ਬਹੁਤ ਜਿਹੜੀ ਬਰੀਕ ਆਵਾਜ਼ ਹੈ, ਉਹਦੇ ਵਿੱਚ ਮੈਂ ਉਹਨਾਂ ਨੂੰ ਯਾਦ ਕਰ ਕਰਕੇ ਰੋਂਦੀ ਹਾਂ। ਕੁਦਰਤੀ ਗੱਲ ਹੈ, ਜਦੋਂ ਕੋਈ ਸਾਡਾ ਅਤਿ ਸੁਨੇਹੀ ਚੜ੍ਹਾਈ ਕਰ ਜਾਂਦਾ ਹੈ, ਅਤੇ ਫਿਰ ਅਸੀਂ ਉਹਨੂੰ ਯਾਦ ਕਰ ਕਰਕੇ ਜਦੋਂ ਕਬਰਸਤਾਨ ਦੇ ਵਿੱਚ ਜਾਂਦੇ ਹਾਂ, ਸ਼ਮਸ਼ਾਨ ਘਾਟ ਦੇ ਵਿੱਚ ਜਾਂਦੇ, ਉਹਨੂੰ ਫਿਰ ਯਾਦ ਕਰ ਕਰਕੇ ਰੋਣਾ ਵੀ ਪੈਂਦਾ, ਮੱਲੋ ਮੱਲੀ ਰੋਣ ਆਉਂਦਾ, ਦਿਲ ਹੱਥ ਨੂੰ ਆਉਂਦਾ ਹੈ। ਹਜ਼ੂਰ ਕਹਿੰਦੇ ਨੇ ਜਦੋਂ ਰੰਗਲੇ ਸੱਜਣ ਵਿਛੋੜਾ ਦੇ ਜਾਂਦੇ ਨੇ, ਅਤੇ ਫਿਰ ਉਹਨਾਂ ਨੂੰ ਯਾਦ ਕਰ ਕਰਕੇ ਦੁਨੀਆ ਰੋਂਦੀ ਹੈ। ਪਰ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ, ਬਈ ਇੱਕ ਦਿਨ ਸਾਰਿਆਂ ਨੇ ਹੀ ਉੱਥੇ ਜਾਣਾ ਹੈ, ਸਭ ਨੇ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਜਿਨ੍ਹਾਂ ਵਿਛੜੇ ਸਾਥੀਆਂ ਨੂੰ ਯਾਦ ਕਰ ਕਰਕੇ ਅਸੀਂ ਰੋਂਦੇ ਹਾਂ, ਪਰ ਉਹਨਾਂ ਨੇ ਸਾਡਾ ਰੋਣਾ ਸੁਣਨਾ ਨਹੀਂ, ਲੋਕ ਜ਼ਰੂਰ ਦੇਖਣਗੇ, ਲੋਕ ਜ਼ਰੂਰ ਸੁਣਨਗੇ, ਇਸ ਲਈ ਸਾਨੂੰ ਉਹਨਾਂ ਨੂੰ ਯਾਦ ਕਰ ਕਰਕੇ ਅਤੇ ਰੋਣ ਦੀ ਥਾਂ 'ਤੇ ਸਾਨੂੰ ਆਪਣਾ ਉਸ ਵੇਲੇ ਅੱਗਾ ਸਵਾਰਨਾ ਚਾਹੀਦਾ, ਉਸ ਮੌਤ ਤੋਂ ਸਿੱਖਿਆ ਲੈ ਕੇ, ਵੈਰਾਗ ਧਾਰਨ ਕਰਕੇ, ਦੁਨੀਆ ਦੇ ਮੋਹ ਨੂੰ ਛੱਡ ਕੇ ਅਤੇ ਵਾਹਿਗੁਰੂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ, ਅਤੇ ਫਿਰ ਤਾਂ ਭਾਈ ਸਾਡਾ ਰੋਣਾ ਸਫਲ ਹੈ। ਨਹੀਂ ਤਾਂ ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਉਹ ਲੱਦ ਗਏ, ਤੂੰ ਅਜਾਣਾ ਪਤੀਣ ਉਹੇ, ਜਿਹੜੇ ਤੇਰੇ ਜਨਮ ਦੇਣ ਵਾਲੇ ਮਾਤਾ ਪਿਤਾ ਨੇ, ਉਹ ਤੈਨੂੰ ਸਦੀਵੀ ਵਿਛੋੜਾ ਦੇ ਗਏ ਨੇ, ਅਤੇ ਤੇਰਾ ਹਾਲੇ ਵੀ ਮਨ ਨਹੀਂ ਭਤੀਜਦਾ, ਤੂੰ ਵੀ ਤਾਂ ਉੱਥੇ ਜਾਣਾ ਹੀ ਜਾਣਾ ਹੈ ਜਿੱਥੇ ਤੇਰੇ ਹੋਰ ਨਾਲ ਦੇ ਸਾਥੀ ਚਲੇ ਗਏ ਨੇ, ਜਾਏ ਸੁੱਤੇ ਜੀ ਰਾਣ, ਅਤੇ ਆਖਰ ਤੂੰ ਵੀ ਤਾਂ ਉੱਥੇ ਇੱਕ ਦਿਨ ਜਾਣਾ ਹੀ ਜਾਣਾ ਹੈ। ਇਸ ਲਈ ਲਾਪਰਵਾਹ ਨਹੀਂ ਹੋਣਾ ਚਾਹੀਦਾ, ਮੌਤ ਨੂੰ ਦੇਖ ਕੇ ਕਦੇ ਵੀ ਸਾਨੂੰ ਅੱਖਾਂ ਨਹੀਂ ਬੰਦ ਕਰਨੀਆਂ ਚਾਹੀਦੀਆਂ, ਕਿਉਂਕਿ ਮਨੁੱਖ ਨੂੰ ਇਹ ਇੱਕ ਵੱਡਾ ਭਰਮ ਪਿਆ ਹੋਇਆ। ਅਸੀਂ ਜਦੋਂ ਦੂਜੇ ਵੱਲ ਦੇਖਦੇ ਹਾਂ ਤਾਂ ਸਾਨੂੰ ਇਹ ਖਿਆਲ ਆਉਂਦਾ ਹੈ ਬਈ ਉਹ ਤਾਂ ਚੜ੍ਹਾਈ ਕਰ ਗਿਆ, ਪਰ ਉਸਨੂੰ ਦੇਖ ਕੇ ਕਦੇ ਸਾਨੂੰ ਨਹੀਂ ਇਹ ਖਿਆਲ ਆਉਂਦਾ ਵੀ ਅਸੀਂ ਵੀ ਮਰਨਾ ਹੈ, ਅਸੀਂ ਵੀ ਜਾਣਾ ਹੈ, ਬਲਕਿ ਅਸੀਂ ਦੂਜਿਆਂ ਦੀ ਮੌਤ ਦਾ ਇੰਤਜ਼ਾਰ ਤਾਂ ਕਰਦੇ ਰਹਿੰਦੇ ਹਾਂ, ਪਰ ਸਾਨੂੰ ਆਪਣੀ ਮੌਤ ਬਾਰੇ ਉੱਕਾ ਹੀ ਖਿਆਲ ਨਹੀਂ ਹੁੰਦਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਆਪਣੀ ਮੌਤ ਨੂੰ ਵੀ ਯਾਦ ਰੱਖੋ, ਅਤੇ ਫਿਰ ਵਾਹਿਗੁਰੂ ਦਾ ਸਿਮਰਨ ਵੀ ਨਾਲ ਕਰੋ, ਇਹਦੇ ਨਾਲ ਤੁਹਾਡੀ ਜ਼ਿੰਦਗੀ ਸਫਲ ਹੋਵੇਗੀ, ਲੋਕ ਸੁਖੀ ਪਰਲੋਕ ਸੁਹੇਲਾ ਹੋਵੇਗਾ। ਹਜ਼ੂਰ ਕਹਿੰਦੇ ਜਿਹੜੇ ਸਾਡੇ ਰੰਗਲੇ ਸੱਜਣ ਸਨ, ਉਹ ਤੇ ਉਸ ਵੈਰਾਨ ਭੂਮੀ ਦੇ ਵਿੱਚ ਜਾ ਕੇ ਸੌਂ ਗਏ। ਹੰਪੀ ਵੰਜਾਂ ਡੁੰਮਣੀ, ਮੈਂ ਵੀ ਉਦਾਸ ਹੋਈ, ਦੁਖੀ ਹੋਈ। ਉੱਥੇ ਜਾਣ ਲਈ ਤਿਆਰ ਬੈਠੀ ਹਾਂ ਅਤੇ ਆਪਣੇ ਵਿਛੜੇ ਸੱਜਣਾਂ ਨੂੰ ਯਾਦ ਕਰ ਕਰਕੇ ਬੜੀ ਬਰੀਕ ਆਵਾਜ਼ ਦੇ ਵਿੱਚ ਮੈਂ ਰੋ ਰਹੀ ਹਾਂ।
ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ।
ਇਹ ਜਿਹੜਾ ਉਪਦੇਸ਼ ਹੈ ਨਾ, ਜਿਵੇਂ ਕਿਸੇ ਇਸਤਰੀ ਦਾ ਪਤੀ ਚੜ੍ਹਾਈ ਕਰ ਜਾਵੇ, ਉਸ ਰੂਪਕ ਦੇ ਵਿੱਚ ਉਪਦੇਸ਼ ਦਿੱਤਾ ਹੈ। ਸੱਜਣ ਮੇਰੇ ਰੰਗਲੇ, ਜਿਹੜੇ ਰੰਗਲੇ ਸੱਜਣ ਸਨ ਉਹ ਤੇ ਉਸ ਵੈਰਾਨ ਭੂਮੀ ਵਿੱਚ ਜਾ ਕੇ ਸੌਂ ਗਏ ਅਤੇ ਮੈਂ ਵੀ ਦੁਖੀ ਹੋਈ ਉਹਨਾਂ ਦੇ ਨਾਲ ਤੁਰੀ ਜਾ ਰਹੀ ਹਾਂ ਅਤੇ ਉਹਨਾਂ ਨੂੰ ਯਾਦ ਕਰ ਕਰਕੇ ਬੜੀ ਚੀਣੀ ਬਾਰੀਕ ਆਵਾਜ਼ ਦੇ ਵਿੱਚ ਰੋ ਰਹੀ ਹਾਂ। ਪਰ ਨਾਲ ਹੀ ਸਤਿਗੁਰੂ ਅੱਗੇ ਕਹਿੰਦੇ ਨੇ, ਕੀ ਨਾ ਸੁਣੋ ਹੀ ਗੋਰੀਏ। ਗੋਰੀ ਦਾ ਅਰਥ ਹੈ ਇਸਤਰੀ। ਇਹ ਜੀਵ ਰੂਪ ਇਸਤਰੀ ਨੂੰ ਉਪਦੇਸ਼ ਹੈ, ਕੀ ਨਾ ਸੁਣੋ ਹੀ ਗੋਰੀਏ ਆਪਣ ਕੰਨੀ ਸੋਏ, ਕਿ ਇਹ ਜੀਵ ਰੂਪ ਇਸਤਰੀ ਕੀ ਤੂੰ ਆਪਣੇ ਕੰਨਾਂ ਦੇ ਨਾਲ ਇਸ ਖਬਰ ਨੂੰ ਨਹੀਂ ਸੁਣਿਆ। ਕਿਹੜੀ ਖਬਰ ਨੂੰ? ਹਜ਼ੂਰ ਅੱਗੇ ਫਰਮਾਉਂਦੇ ਹਨ,
ਲੱਗੀ ਆਵੇ ਸਹੁਰੇ ਨਿਤ ਨਾ ਪਈ ਆਹੋਏ।
ਕੀ ਤੂੰ ਇਸ ਖਬਰ ਨੂੰ ਕਦੀ ਸੁਣਿਆ ਨਹੀਂ ਧਿਆਨ ਦੇ ਨਾਲ? ਲੱਗੀ ਆਵੇ ਸਹੁਰੇ, ਤੂੰ ਵੀ ਆਪਣੇ ਸਹੁਰੇ ਘਰ ਨੂੰ ਲੱਗੀ ਆਵੇ ਦਾ ਅਰਥ ਹੈ ਤੂੰ ਵੀ ਤੁਰ ਕੇ ਆ ਜਾਣਾ ਹੈ। ਇਹ ਉੱਧਰ ਮਾਝੇ ਦੀ ਬੋਲੀ ਆ, ਲੱਗੀ ਆ, ਲੱਗੀ ਆ, ਲੱਗੀ ਆਵੇ ਸਹੁਰੇ, ਤੂੰ ਵੀ ਆਪਣੇ ਸਹੁਰੇ ਘਰ ਵੱਲ ਨੂੰ ਲੱਗੀ ਆਵੇ, ਤੁਰੀ ਆ ਰਹੀ ਹੈ। ਨਿਤ ਨਾ ਪਈਆ ਹੋਈ, ਯਾਦ ਰੱਖ ਇਹ ਪੇਕਾ ਘਰ ਹਮੇਸ਼ਾ ਨਹੀਂ ਤੇਰੇ ਕੋਲ ਰਹਿ ਸਕਦਾ, ਪੇਕੇ ਘਰ ਦੇ ਵਿੱਚ ਹਮੇਸ਼ਾ ਨਹੀਂ ਤੂੰ ਰਹਿ ਸਕਦੀ। ਇਹ ਸੰਸਾਰ ਪੇਕਾ ਘਰ ਹੈ ਅਤੇ ਪ੍ਰਲੋਕ ਸਹੁਰਾ ਘਰ ਹੈ, ਤੈਨੂੰ ਸਹੁਰੇ ਘਰ ਇੱਕ ਨਾ ਇੱਕ ਦਿਨ ਜਾਣਾ ਹੀ ਪਵੇਗਾ। ਇਹਦਾ ਮਤਲਬ ਇਹ ਹੈ, ਕਿਸੇ ਦੀ ਮੌਤ ਨੂੰ ਵੇਖ ਕੇ ਅਤੇ ਤੁਸੀਂ ਇਸ ਗੱਲ ਨੂੰ ਆਪਣੇ ਮਨ ਵਿੱਚ ਜ਼ਰੂਰ ਯਾਦ ਕਰੋ ਵੀ ਅਸਾਂ ਵੀ ਇੱਕ ਦਿਨ ਜਾਣਾ ਹੀ ਜਾਣਾ ਹੈ।
ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸਨ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸਨ। ਇਹ ਪਾਠ ਵਿਰਤੀ ਕਰਨਾ ਹੈ, ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸਨ। ਵੀ ਇਹ ਜਿਹੜੀ ਜੀਵ ਰੂਪ ਇਸਤਰੀ ਹੈ ਆਪਣੇ ਪੇਕੇ ਘਰ ਸੰਸਾਰ ਦੇ ਵਿੱਚ ਮੋਹ ਮਾਇਆ ਦੀ, ਅਵਿਦਿਆ ਦੀ ਅਤੇ ਅਗਿਆਨਤਾ ਦੀ ਨੀਂਦ ਵਿੱਚ ਕੂਕ ਸੁੱਤੀ ਪਈ ਹੈ, ਜਾਣ ਵਰਤੀ ਸਨ। ਅਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ, ਇਸ ਗੱਲ ਨੂੰ ਸਮਝ ਲਓ ਅਤੇ ਇਹਨੂੰ ਵਰਤੀ ਸਨ ਦਾ ਅਰਥ, ਇਹਨੂੰ ਸਨ ਵੀ ਲੱਗੀ ਹੋਈ ਹੈ। ਜਦੋਂ ਕੋਈ ਆਦਮੀ ਰਾਤ ਨੂੰ ਬੇਫਿਕਰ ਹੋ ਕੇ ਸੌਂ ਜਾਵੇ ਅਤੇ ਫਿਰ ਚੋਰ ਰਾਤ ਨੂੰ ਆ ਕੇ ਸੰਨ ਵੀ ਲਾ ਲੈਂਦੇ ਨੇ। ਇਹ ਜਿਹੜੀ ਜੀਵ ਰੂਪ ਇਸਤਰੀ ਹੈ ਇਹ ਆਪਣੇ ਪੇਕੇ ਘਰ ਸੰਸਾਰ ਦੇ ਅੰਦਰ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੀ ਪਈ ਹੈ, ਜਾਣ ਵਰਤੀ ਸੰਨ। ਅਤੇ ਨਾਲ ਇਸ ਗੱਲ ਨੂੰ ਵੀ ਜਾਣ ਲਓ ਵੀ ਇਹਨੂੰ ਸੰਨ ਵੀ ਨਾਲ ਲੱਗੀ ਹੋਈ ਹੈ। ਉਹ ਸੰਨ ਕਿਹੜੀ ਹੈ? ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀਂ, ਸੰਗ ਚਲਤੇ ਹਮ ਪੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਜਿਹੜਾ ਦਿਨ ਅਤੇ ਰਾਤ ਕਰ ਕਰਕੇ ਸਾਡਾ ਸਮਾਂ ਬੀਤਦਾ ਜਾ ਰਿਹਾ ਹੈ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ, ਇਹ ਮਾਨੋ ਸੰਨ ਲੱਗੀ ਹੋਈ ਹੈ। ਵਿਰਤੀ ਦਾ ਅਰਥ ਹੈ ਲੱਗਣਾ, ਜਾਣ ਵਿਰਤੀ ਸੰਨ, ਵੀ ਇਹ ਸੰਨ ਲੱਗੀ ਹੋਈ ਹੈ। ਅਤੇ ਦੂਸਰੇ ਜਿਹੜੇ ਵਿਦਵਾਨਾਂ ਨੇ, ਜਿਹੜਾ ਇਹ ਵਿਰਤੀ ਪਾਠ ਹੈ ਇਹਦੇ ਹੋਰ ਵੀ ਕਈ ਉਹਨਾਂ ਨੇ ਆਪਣੀ ਆਪਣੀ ਬੁੱਧੀ ਦੇ ਅਨੁਸਾਰ ਅਤੇ ਵਿਦਿਆ ਦੇ ਬਲ ਦੇ ਨਾਲ ਅਰਥ ਕੀਤੇ ਨੇ। ਜਾਣ ਵਿਰਤੀ ਸੰਨ, ਵਿਰਤੀ ਦਾ ਅਰਥ ਹੈ ਕ੍ਰੁਤੀ ਸੰਨ ਲੱਗੀ ਹੋਈ ਹੈ, ਇਹ ਵੀ ਅਰਥ ਕਈਆਂ ਨੇ ਕੀਤਾ ਹੈ। ਅਤੇ ਕੁਛ ਵਿਦਵਾਨਾਂ ਨੇ ਜਾਣ ਵਿਰਤੀ ਸੰਨ, ਵੀ ਵਿਰਤੀ ਵੀ ਰਾਤ ਤੋਂ ਵਾਹਵਾ ਜਿਹੜਾ ਅੱਖਰ ਨਿਸ਼ੇਧੀ ਵਿੱਚ ਵਰਤ ਕੇ, ਵੀ ਇੱਕ ਤਾਂ ਰਾਤ ਨੂੰ ਸੰਨ ਲੱਗਦੀ ਹੈ ਪਰ ਜਾਣ ਵਿਰਤੀ ਸੰਨ, ਵੀ ਇਹ ਵਿਰਾਤਰੀ ਦਾ ਅਰਥ ਹੈ ਵੀ ਦਿਨ ਦਿਹਾੜੇ ਸੰਨ ਲੱਗੀ ਹੋਈ ਹੈ ਇਸ ਨੂੰ, ਕਿਉਂਕਿ ਦਿਨੇ ਵੀ ਤਾਂ ਦੁਨੀਆ ਮਰਦੀ ਹੈ ਨਾ, ਦਿਨੇ ਵੀ ਤਾਂ ਸਾਨੂੰ ਇਹ ਵਿਕਾਰ ਸ਼ੁਭ ਗੁਣਾਂ ਨੂੰ ਲੁੱਟਦੇ ਰਹਿੰਦੇ ਨੇ। ਇਹ ਇਸ ਤਰ੍ਹਾਂ ਇਹ ਕਈ ਵਿਦਵਾਨਾਂ ਨੇ ਅਰਥ ਕੀਤੇ ਨੇ, ਪਰ ਇਹਦਾ ਮੁੱਖ ਭਾਵ ਇਹੀ ਹੈ ਵੀ ਇਹ ਜਿਹੜੀ ਜੀਵ ਰੂਪ ਇਸਤਰੀ ਹੈ ਇਹ ਤਾਂ ਮੋਹ ਮਾਇਆ ਦੀ ਨੀਂਦ ਵਿੱਚ ਇੱਥੇ ਸੁੱਤੀ ਪਈ ਹੈ ਔਰ ਇਸ ਨੂੰ ਸੰਨ ਲੱਗੀ ਹੋਈ ਹੈ, ਭਾਵ ਜਿਹੜਾ ਇਹ ਕਾਲ ਰੂਪੀ ਇਹ ਚੋਰ ਹੈ ਔਰ ਉਹ ਇਸਦੀ ਸ਼ੁਭ ਗੁਣਾਂ ਦੀ ਉਮਰ ਨੂੰ ਅਤੇ ਬਾਕੀ ਜਿਹੜੀ ਇਸਦੀ ਜ਼ਿੰਦਗੀ ਹੈ ਜ਼ਿੰਦਗੀ ਦੇ ਕੀਮਤੀ ਸਰਮਾਏ ਨੂੰ ਲੁੱਟੀ ਜਾ ਰਿਹਾ ਹੈ।
ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ।
ਇਸ ਜੀਵ ਰੂਪ ਇਸਤਰੀ ਨੇ ਜਿਹੜੀ ਗੁਣਾ ਦੀ ਗੰਢ ਸੀ ਉਹ ਤੇ ਇਸਨੇ ਗਵਾ ਲਈ ਹੈ। ਜਿਵੇਂ ਕੋਈ ਆਦਮੀ ਸੁੱਤਾ ਪਿਆ ਹੋਵੇ ਔਰ ਉਹਦੇ ਕੋਲੇ ਕੋਈ ਕੀਮਤੀ ਕੋਈ ਗਹਿਣੇ ਕੋਈ ਹੀਰੇ ਮੋਤੀਆਂ ਦੀ ਪੋਟਲੀ ਬੰਨ ਕੇ ਰੱਖੀ ਹੋਵੇ ਤੇ ਕੋਈ ਚੋਰ ਉਸਨੂੰ ਚੁਰਾ ਕੇ ਲੈ ਜਾਵੇ, ਇਸੇ ਤਰ੍ਹਾਂ ਇਸ ਜੀਵ ਨੇ ਗੁਣਾਂ ਦੀ ਤੇ ਗੰਢ ਗੁਆ ਲਈ ਹੈ। ਅਵਗਣ ਚੱਲੀ ਬੰਨ ਤੇ ਹੁਣ ਇਹਦੇ ਪੱਲੇ ਔਗਣ ਹੀ ਰਹਿ ਗਏ ਨੇ ਤੇ ਜੀਵ ਰੂਪ ਇਸਤਰੀ ਔਗਣਾਂ ਨੂੰ ਬੰਨ ਕੇ ਅੱਗੇ ਨਾਲ ਤੁਰ ਪੈਂਦੀ ਹੈ। ਭਾਵ ਗੁਣ ਤਾਂ ਇਸ ਦੇ ਵਿਕਾਰ ਹੀ ਲੁੱਟ ਕੇ ਲੈ ਜਾਂਦੇ ਨੇ। ਜਿਹੜਾ ਕਾਮ ਹੈ ਉਹ ਇਸ ਦੇ ਬ੍ਰਹਮਚਰਜ ਨੂੰ ਏਕਾ ਨਾਰੀ ਜਤੀ ਹੋਣ ਨੂੰ ਲੁੱਟ ਕੇ ਲੈ ਜਾਂਦਾ ਹੈ। ਗੁਣਾ ਗਵਾਈ ਗੰਠੜੀ। ਅਤੇ ਜਿਹੜਾ ਕ੍ਰੋਧ ਹੈ ਉਹ ਖਿਮਾ ਨੂੰ ਲੁੱਟ ਕੇ ਲੈ ਜਾਂਦਾ ਹੈ। ਲੋਭ ਹੈ ਉਹ ਸੰਤੋਖ ਨੂੰ ਲੁੱਟ ਕੇ ਲੈ ਜਾਂਦਾ ਹੈ। ਗੁਣਾ ਗਵਾਈ ਗੰਠੜੀ। ਅਤੇ ਜਿਹੜਾ ਮੋਹ ਹੈ ਉਹ ਵਿਵੇਕ ਨੂੰ ਲੁੱਟ ਕੇ ਲੈ ਜਾਂਦਾ ਹੈ। ਅਤੇ ਜਿਹੜਾ ਹੰਕਾਰ ਹੈ ਨਿਮਰਤਾ ਨੂੰ ਲੁੱਟ ਕੇ ਲੈ ਜਾਂਦਾ ਹੈ। ਅਤੇ ਇਸ ਤਰ੍ਹਾਂ ਇਹ ਗੁਣਾ ਗਵਾਈ ਗੰਠੜੀ ਅਸੀਂ ਆਪਣੇ ਗੁਣਾਂ ਦੀ ਗੰਢ 'ਤੇ ਗਵਾ ਲਈ ਅਤੇ ਜਿਹੜੇ ਕੱਲੇ ਔਗਣ ਵਿਕਾਰ ਹੀ ਸਾਡੇ ਪੱਲੇ ਰਹਿ ਗਏ ਅਤੇ ਇਹਨਾਂ ਨੂੰ ਬੰਨ ਕੇ ਜੀਵ ਰੂਪ ਇਸਤਰੀ ਅੱਗੇ ਚੱਲ ਪੈਂਦੀ ਹੈ। ਅਤੇ ਹੁਣ ਜਿਹੜੀ ਔਗਣਾਂ ਵਾਲੀ ਇਸਤਰੀ ਹੋਵੇ ਉਹਦਾ ਸਹੁਰੇ ਘਰ ਦੇ ਵਿੱਚ ਦੱਸੋ ਕਿਵੇਂ ਵਸੇਬਾ ਹੋ ਸਕਦਾ। ਇਸੇ ਤਰ੍ਹਾਂ ਜਿਹੜੇ ਚੰਗੇ ਗੁਣ ਧਾਰਨ ਕਰਕੇ ਪਰਮੇਸ਼ੁਰ ਦੀ ਦਰਗਾਹ ਵਿੱਚ ਜਾਂਦੇ ਨੇ ਉਹਨਾਂ ਦਾ ਉੱਥੇ ਜਾ ਕੇ ਸਤਿਕਾਰ ਹੁੰਦਾ ਹੈ। ਅਤੇ ਜਿਹੜੇ ਗੁਣਾਂ ਦੀ ਗੰਢ ਗਵਾ ਕੇ ਅਤੇ ਔਗਣਾਂ ਨੂੰ ਬੰਨ ਕੇ ਤੁਰਦੇ ਨੇ ਤੇ ਫਿਰ ਅੱਗੇ ਜਾ ਕੇ ਵੀ ਉਹਨਾਂ ਨੂੰ ਸਜਾਵਾਂ ਮਿਲਦੀਆਂ ਹਨ।
ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ, ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ। ਹੁਣ ਇਸ ਅਗਲੇ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ। ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ। ਇਹ ਰਹਾਉ ਦੀ ਪੰਕਤੀ ਹੈ, ਇਹਦੇ ਵਿੱਚ ਸਾਰਾ ਸ਼ਬਦ ਦਾ ਕੇਂਦਰੀ ਸਿਧਾਂਤ ਹੈ। ਰੰਗ ਰਤਾ ਮੇਰਾ ਸਾਹਿਬ, ਉਹ ਮੇਰਾ ਸਾਹਿਬ ਪਾਤਸ਼ਾਹ ਹਰ ਇੱਕ ਰੰਗ ਦੇ ਵਿੱਚ ਰੰਗਿਆ ਹੋਇਆ। ਬਾਰਹਵਾਂ ਬਾਣੀ ਦੇ ਅੰਦਰ ਪੰਜਵੇਂ ਗੁਰਦੇਵ ਨੇ ਵੀ ਫਰਮਾਇਆ ਹੈ, ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ। ਜਿੰਨੇ ਵੀ ਮਨ ਪਾਉਂਦੇ ਰੰਗ ਅਸੀਂ ਮੰਨ ਰਹੇ ਹਾਂ ਇਹ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਹਨ। ਰੰਗ ਰਤਾ ਮੇਰਾ ਸਾਹਿਬ, ਉਹ ਮੇਰਾ ਸਾਹਿਬ ਵੀ ਹਰ ਇੱਕ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਰਵ ਰਹੇ ਆ ਭਰਪੂਰ, ਕਿਉਂਕਿ ਉਹ ਭਰਪੂਰ ਹੋ ਕੇ ਪਰਿਪੂਰਨ ਹੋ ਕੇ ਸਭ ਥਾਵਾਂ 'ਤੇ ਵਰਤ ਰਿਹਾ ਹੈ। ਕੋਈ ਇਹੋ ਜਿਹੀ ਚੀਜ਼ ਨਹੀਂ ਜਿੱਥੇ ਵਾਹਿਗੁਰੂ ਪਰਮੇਸ਼ਰ ਨਾ ਹੋਵੇ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ, ਧਰਨ ਮਾਹੀ ਆਕਾਸ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ, ਵਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਇਸ ਲਈ ਸਭ ਥਾਵਾਂ 'ਤੇ ਵਾਹਿਗੁਰੂ ਪਰਮੇਸ਼ਰ ਆਪ ਪਰਿਪੂਰਨ ਹੋ ਕੇ ਵਸ ਰਿਹਾ ਹੈ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਵੇਂ ਕਿਵੇਂ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ ਉਹ ਸਾਨੂੰ ਸਮਝਾਉਣ ਲੱਗੇ ਨੇ। ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ, ਇਹ ਸ੍ਰੀ ਰਾਗ ਦਾ 25ਵਾਂ ਸ਼ਬਦ ਹੈ ਅਤੇ ਇਸ ਨੂੰ ਦੂਜੇ ਕਰ ਸੁਰਤਾਲ ਦੇ ਵਿੱਚ ਗੁਰੂ ਮਹਾਰਾਜ ਨੇ ਗਾਵੇ ਹੈ। ਇੱਥੇ ਅੱਖਰਾਂ ਦੇ ਵਿੱਚ ਵੀ ਦੂਜਾ ਸ਼ਬਦ ਲਿਖਿਆ ਅਤੇ ਫਿਰ ਅੰਕ ਦੇ ਰੂਪ ਦੇ ਵਿੱਚ ਵੀ ਦੋ ਅੰਕ ਲਿਖਿਆ ਹੈ। ਇੱਥੇ ਕਰ ਦੂਜਾ ਜਿਹੜਾ ਅੱਖਰਾਂ ਵਿੱਚ ਲਿਖਿਆ ਹੈ ਇਹ ਜਿੱਥੇ ਦੋ ਲਿਖਿਆ ਉਹਦੇ ਉਚਾਰਨ ਦਾ ਸੰਕੇਤ ਦਿੱਤਾ ਗੁਰੂ ਮਹਾਰਾਜ ਨੇ। ਜਿੱਥੇ ਘਰ ਦੇ ਨਾਲ ਦੋ ਅੰਕ ਲਿਖਿਆ ਹੋਵੇ ਉਹਦਾ ਉਚਾਰਨ ਕਰ ਦੂਜਾ ਹੀ ਕਰਨਾ ਹੈ। ਇਹ ਲਿਖ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਕੇਤ ਦਿੱਤਾ ਹੈ। ਇੱਕ ਇਹ ਵੀ ਪਾਠ ਦੀ ਮਰਯਾਦਾ ਹੈ, ਜਦੋਂ ਕਰ ਦੂਜਾ ਪਹਿਲਾਂ ਅੱਖਰਾਂ ਦੇ ਵਿੱਚ ਆ ਜਾਵੇ ਫਿਰ ਤਾਂ ਇੱਕ ਵਾਰੀ ਹੀ ਇਸ ਨੂੰ ਉਚਾਰਨ ਕਰਨਾ, ਅਤੇ ਜੇ ਪਹਿਲਾਂ ਦੂਜਾ ਅੰਕ ਆ ਜਾਵੇ ਜਾਂ ਕੋਈ ਹੋਰ ਅੰਕ ਆ ਜਾਵੇ ਪਿੱਛੋਂ ਅੱਖਰਾਂ ਦੇ ਨਾਲ ਲਿਖਿਆ ਹੋਵੇ ਤਾਂ ਫਿਰ ਉਹਨੂੰ ਦੋ ਵਾਰੀ ਉਚਾਰਨ ਕਰਨ ਦਾ ਵੀ ਇਹ ਇੱਕ ਅਸੂਲ ਬਣਾਇਆ ਹੋਇਆ ਹੈ ਵੀ ਦੋ ਵਾਰੀ ਵੀ ਉਸਦਾ ਉਚਾਰਨ ਵੀ ਜਿਹੜਾ ਦੋ ਹੈ ਉਹਨੂੰ ਦੂਜਾ ਉਚਾਰਨ ਕਰੋ, ਅੱਖਰਾਂ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਬੋਲ ਕੇ ਦੱਸਣਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਫਰਮਾਉਂਦੇ ਹਨ, ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ। ਰੰਗ ਰਤਾ ਮੇਰਾ ਸਾਹਿਬ, ਉਹ ਮੇਰਾ ਸਾਹਿਬ ਸਾਰੇ ਰੰਗਾਂ ਵਿੱਚ ਰੰਗਿਆ ਹੋਇਆ ਹੈ। ਉਹ ਆਪ ਹੀ ਰਸੀਆ ਹੈ ਅਤੇ ਆਪ ਹੀ ਰਸ ਰੂਪ ਹੈ ਅਤੇ ਆਪ ਹੀ ਰਾਵਣਹਾਰ, ਆਪ ਹੀ ਉਹ ਪਾਈ ਉਸ ਰਸ ਨੂੰ ਰਾਵਣਹਾਰ ਦਾ ਅਰਥ ਹੈ ਮੰਨਣ ਵਾਲਾ ਹੈ। ਰਸੀਆ ਵੀ ਆਪ ਹੈ ਅਤੇ ਰਸ ਰੂਪ ਵੀ ਆਪ ਹੈ ਅਤੇ ਆਪ ਹੀ ਉਸ ਰਸ ਨੂੰ ਭੋਗਣ ਵਾਲਾ ਹੈ।
ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ।
ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਪਾਈ ਚੋਲੜਾ ਦਾ ਅਰਥ ਹੈ, ਜਿਵੇਂ ਪਿੱਛੇ ਵੀ ਆਖਿਆ ਸੀ ਨਾ ਪਿਆ ਪੁਰਾਣਾ ਚੋਲਾ, ਇੱਥੇ ਚੋਲੜਾ ਸ਼ਬਦ ਹੈ। ਇਹ ਜਿਹੜਾ ਰਾਹ ਹੈ ਇਹ ਇੱਕ ਪਛੇਤਰ ਲੱਗਿਆ ਹੋਇਆ, ਨੰਬਰਵਾਚੀ ਪਛੇਤਰ ਇਹਨੂੰ ਕਹਿੰਦੇ ਨੇ। ਅਤੇ ਚੋਲੜਾ ਦਾ ਅਰਥ ਵੀ ਸਰੀਰ ਹੈ, ਪਰ ਇੱਥੇ ਸਰੀਰ ਇਸਤਰੀ ਦਾ ਹੈ ਕਿਉਂਕਿ ਪ੍ਰਕਰਨ ਚੱਲ ਰਿਹਾ ਹੈ। ਆਪੇ ਹੋਵੇ ਚੋਲੜਾ, ਉਹ ਵਾਹਿਗੁਰੂ ਆਪ ਹੀ ਇਸਤਰੀ ਦਾ ਚੋਲੜਾ ਦਾ ਅਰਥ ਹੈ ਸਰੀਰ ਹੁੰਦਾ, ਸਰੀਰ ਹੋਇਆ ਹੋਇਆ ਹੈ। ਆਪੇ ਸੇਜ ਪਤਾਰ, ਅਤੇ ਉਹ ਆਪ ਹੀ ਸੇਜਾ ਦਾ ਪਤੀ, ਸੇਜਾ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਆਪ ਬਣ ਰਿਹਾ ਹੈ। ਇਹਦਾ ਮਤਲਬ ਇਹ ਹੈ ਚਾਹੇ ਕੋਈ ਇਸਤਰੀ ਦਾ ਸਰੀਰ ਹੈ ਅਤੇ ਚਾਹੇ ਮਨੁੱਖ ਦਾ ਸਰੀਰ ਹੈ, ਉਹਨਾਂ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਆਪ ਵਰਤ ਰਿਹਾ ਹੈ।
ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ, ਰਹਾਓ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ।
ਰਹਾਓ ਬਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਵੀ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ। ਉਹ ਕਿਵੇਂ ਕਿਵੇਂ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੋ ਕੇ ਸਭ ਥਾਵਾਂ 'ਤੇ ਵਰਤ ਰਿਹਾ ਹੈ। ਅਤੇ ਹੁਣ ਅੱਗੇ ਮੱਛੀ ਦਾ ਦ੍ਰਿਸ਼ਟਾਂਤ ਦਿੰਦੇ ਨੇ, ਆਪੇ ਮਾਛੀ ਮਛਲੀ ਆਪੇ ਪਾਣੀ ਜਾਲ। ਉਹ ਵਾਹਿਗੁਰੂ ਆਪ ਹੀ ਪਾਈ ਮਾਛੀ ਦਾ ਅਰਥ ਹੈ ਮੱਛੀਆਂ ਨੂੰ ਫੜਨ ਵਾਲਾ ਸ਼ਿਕਾਰੀ, ਅਤੇ ਆਪ ਹੀ ਉਹ ਸ਼ਿਕਾਰੀ ਹੈ, ਅਤੇ ਆਪ ਹੀ ਮਛਲੀ ਦਾ ਅਰਥ ਹੈ ਮੱਛੀ ਹੈ, ਅਤੇ ਆਪੇ ਪਾਣੀ ਜਾਲ ਉਹ ਆਪ ਹੀ ਪਾਣੀ ਹੈ ਅਤੇ ਆਪ ਹੀ ਜਾਲ ਹੈ। ਜਿਵੇਂ ਸ਼ਿਕਾਰੀ ਜਾਲ ਪਾ ਕੇ ਮੱਛੀਆਂ ਨੂੰ ਫੜਦਾ ਹੈ ਨਾ, ਕਿਉਂਕਿ ਵਾਹਿਗੁਰੂ ਸਰਬ ਰਹਿਆ ਭਰਪੂਰ ਸਾਰਿਆਂ ਦੇ ਵਿੱਚ ਹੀ ਪਰਿਪੂਰਨ ਹੋ ਕੇ ਵਰਤ ਰਿਹਾ ਹੈ। ਸ਼ਿਕਾਰੀ ਵਿੱਚ ਵੀ ਉਹ ਹੈ, ਮੱਛੀ ਦੇ ਵਿੱਚ ਵੀ ਉਹੀ ਹੈ, ਪਾਣੀ ਦੇ ਵਿੱਚ ਵੀ ਉਹੀ ਹੈ, ਅਤੇ ਜਿਹੜਾ ਜਾਲ ਪਾਇਆ ਜਾਂਦਾ ਮੱਛੀਆਂ ਨੂੰ ਫੜਨ ਵਾਸਤੇ ਉਹਦੇ ਵਿੱਚ ਵੀ ਵਾਹਿਗੁਰੂ ਆਪ ਵਰਤ ਰਿਹਾ ਹੈ।
ਆਪੇ ਜਾਲ ਮਣਕੜ ਆਪੇ ਅੰਦਰ ਲਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪੇ ਜਾਲ ਮਣਕੜਾ, ਉਹ ਵਾਹਿਗੁਰੂ ਆਪ ਹੀ ਜਾਲ ਦਾ ਮਣਕਾ ਰੂਪ ਵੀ ਆਪ ਹੀ ਹੋ ਰਿਹਾ ਹੈ। ਜਿਹੜਾ ਮੱਛੀਆਂ ਨੂੰ ਫੜਨ ਵਾਸਤੇ ਜਾਲ ਪਾਇਆ ਜਾਂਦਾ ਉਹਦੇ ਵਿੱਚ ਲੋਹੇ ਦੇ ਮਣਕੇ ਵੀ ਨਾਲ ਪਰੋਏ ਹੁੰਦੇ ਨੇ। ਉਹ ਇਸ ਲਈ ਵੀ ਉਹ ਜਾਲ ਹੇਠਾਂ ਪਾਣੀ ਦੇ ਵਿੱਚ ਡੁੱਬ ਜਾਵੇ, ਉਹ ਮਣਕਿਆਂ ਦੇ ਭਾਰ ਦੇ ਨਾਲ ਹੇਠਾਂ ਉਹ ਜਾਲ ਚਲਿਆ ਜਾਂਦਾ ਅਤੇ ਫਿਰ ਮੱਛੀਆਂ ਉਸ ਜਾਲ ਦੇ ਵਿੱਚ ਫਸਦੀਆਂ ਨੇ। ਹਜ਼ੂਰ ਕਹਿੰਦੇ ਨੇ ਆਪੇ ਜਾਲ ਮਣਕੜਾ, ਉਹ ਵਾਹਿਗੁਰੂ ਜਾਲ ਦਾ ਮਣਕਾ ਵੀ ਉਹ ਆਪ ਹੀ ਹੈ। ਆਪੇ ਅੰਦਰ ਲਾਲ, ਅਤੇ ਉਹ ਵਾਹਿਗੁਰੂ ਆਪ ਹੀ ਪਾਈ ਉਹਦੇ ਅੰਦਰ ਲਾਲ ਦਾ ਅਰਥ ਹੈ ਵੀ ਉਹਦੇ ਵਿੱਚ ਲਾਲ ਮਣਕਾ ਹੁੰਦਾ। ਇੱਕ ਤਾਂ ਜਾਲ ਦੇ ਵਿੱਚ ਪਰੋਏ ਮਣਕੇ ਹੁੰਦੇ ਨੇ, ਅਤੇ ਇੱਕ ਉਹ ਲਾਲ ਰੰਗ ਦਾ ਮਣਕਾ ਉਹ ਉੱਪਰ ਡੋਰ ਦੇ ਨਾਲ ਬੰਨਿਆ ਹੁੰਦਾ ਹੈ, ਅਤੇ ਜਦੋਂ ਕੋਈ ਮੱਛੀ ਆ ਕੇ ਜਾਲ ਦੇ ਵਿੱਚ ਫਸਦੀ ਹੈ ਨਾ, ਅਤੇ ਫਿਰ ਉਹ ਜਾਲ ਨੂੰ ਖਿੱਚਦੀ ਹੈ, ਅਤੇ ਫਿਰ ਉਹ ਜਿਹੜਾ ਲਾਲ ਮਣਕਾ ਉਹ ਹੇਠਾਂ ਨੂੰ ਜਦੋਂ ਜਾਂਦਾ ਤਾਂ ਸ਼ਿਕਾਰੀ ਨੂੰ ਪਤਾ ਲੱਗ ਜਾਂਦਾ ਵੀ ਹੁਣ ਮੱਛੀ ਫਸ ਗਈ ਹੈ, ਉਸ ਨੂੰ ਬਾਹਰ ਖਿੱਚ ਲੈਂਦਾ। ਅਤੇ ਲਾਲ ਰੰਗ ਦਾ ਜਿਹੜਾ ਮਣਕਾ ਹੈ ਉਹ ਇੱਕ ਮੱਛੀ ਦੇ ਫਸਣ ਦੀ ਉਹ ਇੱਕ ਨਿਸ਼ਾਨੀ ਹੁੰਦੀ ਹੈ ਔਰ ਉਹਨੂੰ ਉਹ ਦੱਸਦਾ ਹੈ। ਅਤੇ ਜਿਹੜਾ ਮਣਕਿਆਂ ਜਿਹੜਾ ਜਾਲ ਦੇ ਵਿੱਚ ਮਣਕੇ ਹੁੰਦੇ ਨੇ ਉਹ ਵੀ ਵਾਹਿਗੁਰੂ ਪਰਮੇਸ਼ਰ ਆਪ ਹੈ, ਅਤੇ ਆਪੇ ਅੰਦਰ ਲਾਲ, ਅਤੇ ਆਪ ਹੀ ਜਿਹੜਾ ਉਹ ਲਾਲ ਰੰਗ ਦਾ ਮਣਕਾ ਹੁੰਦਾ ਜਿਹੜਾ ਇਹ ਦੱਸਦਾ ਵੀ ਮੱਛੀ ਫਸ ਗਈ ਆ, ਉਹ ਵੀ ਵਾਹਿਗੁਰੂ ਪਰਮੇਸ਼ਰ ਆਪ ਹੈ। ਜਿਹੜੇ ਕੁਛ ਵਿਦਵਾਨ ਨੇ ਉਹਨਾਂ ਨੇ ਜਿਹੜਾ ਇਹ ਸ਼ਬਦ ਹੈ ਨਾ ਆਪੇ ਅੰਦਰ ਲਾਲ, ਇੱਥੇ ਆ ਕੇ ਉਹਨਾਂ ਨੇ ਆਪੋ ਆਪਣੀ ਬੁੱਧੀ ਅਨੁਸਾਰ ਹੋਰ ਵੀ ਅਰਥ ਕੀਤੇ ਨੇ ਵੀ ਆਪੇ ਅੰਦਰ ਲਾਲ, ਵੀ ਲਾਲ ਇੱਥੇ ਕਹਿੰਦੇ ਮਾਸ ਦਾ ਵਾਚਕ ਵੀ ਹੈ। ਜਿਵੇਂ ਮੱਛੀ ਨੂੰ ਫੜਨ ਵਾਸਤੇ ਨਾਲ ਉਹ ਕਹਿੰਦੇ ਵੀ ਲਾਲ ਰੰਗ ਦਾ ਮਾਸ ਦਾ ਰੰਗ ਲਾਲ ਹੁੰਦਾ ਨਾ, ਵੀ ਉਹ ਮਾਸ ਵੀ ਵਿੱਚ ਰੱਖ ਦਿੰਦੇ ਨੇ ਵੀ ਮੱਛੀ ਫਿਰ ਉਹ ਮਾਸ ਨੂੰ ਦੇਖ ਕੇ ਫਸਦੀ ਆ ਕੇ, ਅਤੇ ਇਸ ਲਈ ਉਹ ਮਾਸ ਦਾ ਵਾਚਕ ਵੀ ਹੈ। ਲਾਲ ਰੰਗ ਦਾ ਮਾਸ ਹੁੰਦਾ ਇਸ ਲਈ ਉਹਦੇ ਬਾਰੇ ਵੀ ਇਹ ਅਰਥ ਹੋ ਸਕਦਾ ਹੈ। ਪਰ ਭਾਈ ਵੀਰ ਸਿੰਘ ਜੀ ਨੇ ਆਪੇ ਅੰਦਰ ਲਾਲ, ਲਾਲ ਦਾ ਅਰਥ ਕੀਤਾ ਵੀ ਲਾਰ ਸ਼ਬਦ ਮੰਨ ਕੇ ਵੀ ਜਿਹੜੀ ਡੋਰ ਹੈ ਜਾਲ ਦੇ ਵਿੱਚ ਉਹ ਵੀ ਵਾਹਿਗੁਰੂ ਪਰਮੇਸ਼ਰ ਆਪ ਹੋ ਰਿਹਾ ਹੈ। ਅਤੇ ਪਰ ਇੱਥੇ ਆਮ ਜਿਹੜੀ ਵਿਦਵਾਨਾਂ ਦੀ ਸਹਿਮਤੀ ਇਹੀ ਹੈ ਵੀ ਕਹਿੰਦੇ ਨੇ ਆਪੇ ਅੰਦਰ ਲਾਲ, ਵੀ ਇੱਕ ਐਸਾ ਵੀ ਪ੍ਰਸੰਗ ਆਉਂਦਾ ਹੈ ਵੀ ਕਹਿੰਦੇ ਕੋਈ ਕਈ ਇੱਕ ਮੱਛੀ ਨੇ ਲਾਲ ਨਿਗਲ ਲਏ ਸੀ ਵੀ ਉਹ ਲਾਲ ਵੀ ਮੱਛੀ ਦੇ ਵਿੱਚ ਉਹ ਆਪ ਹੀ ਹੁੰਦਾ ਪਰਮੇਸ਼ਰ। ਅਤੇ ਇਸ ਲਈ ਵਿਦਵਾਨਾਂ ਨੇ ਆਪੋ ਆਪਣੀ ਬੁੱਧੀ ਅਨੁਸਾਰ ਇਸ ਦੀ ਅਰਥ ਕੀਤੇ ਨੇ, ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਸਮਰੱਥ ਗੁਰੂ ਨੇ ਉਹਨਾਂ ਦੇ ਬਾਰੇ ਕਿਸੇ ਕਵੀ ਨੇ ਲਿਖਿਆ ਹੈ, ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ ਜਿਉਂ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ। ਵਿਦਵਾਨਾਂ ਦੀ ਬੁੱਧੀ ਚੱਕਰਤ ਹੋ ਜਾਂਦੀ ਹੈ ਵੀ ਇਹ ਸ਼ਬਦ ਦਾ ਕੀ ਅਰਥ ਹੋ ਸਕਦਾ। ਆਪੇ ਤੇ ਉਹ ਜਲ ਦਾ ਮਣਕਾ ਰੂਪ ਹੋ ਰਿਹਾ ਹੈ ਅਤੇ ਆਪੇ ਅੰਦਰ ਲਾਲ, ਅਤੇ ਆਪ ਹੀ ਜਿਹੜਾ ਕਹਿੰਦੇ ਉਹ ਲਾਲ ਦਾ ਅਰਥ ਮਾਸ ਵੀ ਕੀਤਾ, ਅਤੇ ਲਾਲ ਦਾ ਅਰਥ ਜਿਹੜਾ ਮੱਛੀ ਲਾਲ ਨਿਗਲ ਗਈ ਸੀ ਉਸ ਲਾਲ ਦਾ ਵੀ ਅਰਥ ਕੀਤਾ, ਅਤੇ ਲਾਲ ਦਾ ਅਰਥ ਇੱਥੇ ਉਹ ਵਿਸ਼ੇਸ਼ ਰੂਪ ਦੇ ਵਿੱਚ ਪ੍ਰਸੰਗਕ ਸਮਝਣਾ ਅਤੇ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਪਾਈ ਉਹ ਲਾਲ ਰੂਪ ਹੈ, ਜਿਹੜਾ ਲਾਲ ਰੰਗ ਦਾ ਮਣਕਾ ਉਹ ਵੀ ਉਹ ਆਪ ਹੈ। ਅੰਤਰੀ ਭਾਵ ਦੇ ਵਿੱਚ ਇਹਦੇ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਆਪੇ ਮਾਛੀ, ਆਪੇ ਉਹ ਕਾਲ ਰੂਪ ਸ਼ਿਕਾਰੀ ਹੈ, ਅਤੇ ਆਪੇ ਮਛਲੀ ਜੀਵ ਰੂਪ ਮੱਛੀ ਹੈ, ਅਤੇ ਆਪ ਹੀ ਪਾਣੀ ਪਦਾਰਥ ਰੂਪ ਹੈ, ਅਤੇ ਆਪ ਹੀ ਜਾਲ ਮੋਹ ਮਾਇਆ ਦਾ ਜਾਲ ਪਾਉਣ ਵਾਲਾ ਹੈ, ਆਪੇ ਜਾਲ ਮਨਕੜਾ, ਉਹ ਵਾਹਿਗੁਰੂ ਆਪ ਹੀ ਜਾਲ ਦਾ ਮਣਕਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜਾ ਜੀਵ ਦਾ ਮਨ ਹੈ ਵੀ ਉਸ ਜਾਲ ਦੇ ਵਿੱਚ ਪਰੋਇਆ ਹੋਇਆ ਮਣਕੇ ਵਾਂਗੂ ਹਮੇਸ਼ਾ ਲਈ ਉਹਦੇ ਵਿੱਚ ਪਰੋਤਾ ਰਹਿੰਦਾ ਹੈ। ਆਪੇ ਅੰਦਰ ਲਾਲ, ਅਤੇ ਭਾਈ ਉਹ ਵਾਹਿਗੁਰੂ ਲਾਲ ਪ੍ਰੇਮ ਰੂਪ ਵੀ ਆਪ ਹੈ, ਅਤੇ ਇਸ ਤਰ੍ਹਾਂ ਸਰਵ ਰੂਪਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਵਿਆਪਕਤਾ ਦਰਸਾਈ ਹੈ।
ਆਪੇ ਬਹੁ ਬਜਰੰਗ ਲਾਲ ਸਖੀਏ ਮੇਰਾ ਲਾਲ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਤੀ ਸਤੀ ਰੂਪਕ ਦੇ ਵਿੱਚ ਬਿਆਨ ਕਰਦੇ ਹਨ, ਸਖੀਏ ਮੇਰਾ ਲਾਲ, ਐ ਸਖੀਏ ਉਹ ਮੇਰਾ ਲਾਲ ਵਾਹਿਗੁਰੂ, ਆਪੇ ਬਹੁ ਬਜਰੰਗ ਲਾਲ। ਉਹ ਆਪ ਬਹੁਤ ਤਰ੍ਹਾਂ ਦੇ ਨਾਲ ਰੰਗਲਾ ਦਾ ਅਰਥ ਹੈ, ਬੜੇ ਨਵੇਂ ਨਵੇਂ ਰੰਗ ਨਵੇਂ ਨਵੇਂ ਚੋਜ ਕਰਨ ਵਾਲਾ ਹੈ ਅਤੇ ਨਿਤ ਨਵੇਂ ਨਵੇਂ ਰੰਗ ਬਖਸ਼ਿਸ਼ ਕਰਨ ਵਾਲਾ ਹੈ, ਉਹ ਮੇਰਾ ਵਾਹਿਗੁਰੂ ਬੜਾ ਹੀ ਚੋਜੀ ਪ੍ਰੀਤਮ ਹੈ।
ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਜਿਹੜਾ ਸੁਹਾਗਵੰਤੀਆਂ ਰੂਹਾਂ ਨੇ, ਬ੍ਰਹਮ ਗਿਆਨੀ ਤਤ ਬੇਤੇ ਮਹਾਂਪੁਰਖ ਨੇ, ਉਹਨਾਂ ਨੂੰ ਹਮੇਸ਼ਾ ਲਈ ਸੁੱਖ ਅਤੇ ਆਨੰਦ ਪ੍ਰਦਾਨ ਕਰਦਾ ਹੈ, ਹਮੇਸ਼ਾ ਉਹਨਾਂ ਦੇ ਨਾਲ ਵਸਦਾ ਹੈ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੀ ਭੰਗੰਗ ਬਪੂਤੇ ਸੇਵਕੋ ਨਿਕਟੀ ਹੋਏ ਦਿਖਾਵੇ। ਉਹ ਵਾਹਿਗੁਰੂ ਭਗਤਾਂ ਦੇ ਹਮੇਸ਼ਾ ਨਾਲ ਰਹਿੰਦਾ ਹੈ। ਦੇਖ ਹਮਾਰਾ ਹਾਲ, ਪਰ ਸਾਡਾ ਹਾਲ ਦੇਖੋ ਵੀ ਸਾਡੇ ਕੋਲ ਵਾਹਿਗੁਰੂ ਪਰਮੇਸ਼ਰ ਆਉਂਦਾ ਹੀ ਨਹੀਂ। ਇਹ ਇੱਕ ਤਰਲਾ ਵੀ ਹੈ ਅਤੇ ਵਿਛੋੜੇ ਦੀ ਹਾਲਤ ਦਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਜ਼ਹਾਰ ਕੀਤਾ ਵੀ ਦੇਖ ਲਓ ਉਹ ਮੇਰਾ ਪਤੀ ਪਰਮੇਸ਼ਰ ਸੁਹਾਗਵੰਤੀਆਂ ਨੂੰ, ਗੁਰਮੁਖ ਰੂਹਾਂ ਨੂੰ ਤਾਂ ਹਮੇਸ਼ਾ ਲਈ ਸੁੱਖ ਦਿੰਦਾ ਹੈ ਅਤੇ ਉਹਨਾਂ ਨੂੰ ਆਨੰਦ ਪ੍ਰਦਾਨ ਕਰਦਾ ਹੈ, ਅਤੇ ਸਾਡਾ ਹਾਲ ਦੇਖੋ ਕੀ ਹੈ ਵੀ ਸਾਨੂੰ ਉਹ ਪਤਾ ਨਹੀਂ ਕੀ ਕਾਰਨ ਹੈ, ਸਾਨੂੰ ਕਿਉਂ ਨਹੀਂ ਆ ਕੇ ਦਰਸ਼ਨ ਦੀਦਾਰ ਦਿੰਦਾ।
ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ।
ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ। ਅਰਦਾਸ ਕਿਵੇਂ ਕਰਨੀ ਹੈ? ਪ੍ਰਣਵੈ ਨਾਨਕ ਬੇਨਤੀ, ਵੀ ਮਹਾਰਾਜ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ, ਪ੍ਰਣਵੈ ਦਾ ਅਰਥ ਹੈ ਕਰਦੇ ਹਾਂ, ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਤੂੰ ਸਰੋਵਰ ਤੂੰ ਹੰਸ, ਹੇ ਵਾਹਿਗੁਰੂ ਜੀ ਤੁਸੀਂ ਆਪ ਹੀ ਮਾਨ ਸਰੋਵਰ ਹੋ ਅਤੇ ਤੁਸੀਂ ਆਪ ਹੀ ਹੰਸ ਹੋ। ਮਾਨ ਸਰੋਵਰ ਕਿਹੜਾ ਹੈ? ਇਹ ਮਾਨ ਸਰੋਵਰ ਹੈ ਸਾਧ ਸੰਗਤ, ਅਤੇ ਹੰਸ ਕੌਣ ਨੇ? ਹੰਸ ਜਿਹੜੇ ਵਿਚਾਰਵਾਨ ਤਤ ਬੇਤੇ ਮਹਾਂਪੁਰਖ ਨੇ, ਉਹ ਹੰਸ ਵਾਂਗ ਨੇ। ਜਿਵੇਂ ਮਾਨ ਸਰੋਵਰ 'ਤੇ ਹੰਸ ਰਹਿੰਦੇ ਨੇ, ਇਸੇ ਤਰ੍ਹਾਂ ਸਾਧ ਸੰਗਤ ਦੇ ਵਿੱਚ ਵੀ ਜਿਹੜੇ ਵਿਚਾਰ ਵਾਲੇ ਹੰਸ ਬਿਰਤੀ ਵਾਲੇ ਮਹਾਂਪੁਰਖ ਨਿਵਾਸ ਕਰਦੇ ਹਨ, ਉਹਨਾਂ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਆਪ ਵਸ ਰਿਹਾ ਹੈ।
ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ,
ਆਪੇ ਵੇਖ ਵਿਗਾਸੀ ਪਾਠ ਕਰਨਾ। ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ, ਸਰੋਵਰ ਦੇ ਵਿੱਚ ਕਵਲ ਦੇ ਫੁੱਲ ਵੀ ਖਿੜਦੇ ਨੇ ਅਤੇ ਨਾਲ ਕਵੀਆਂ ਵੀ ਹੁੰਦੀਆਂ ਨੇ। ਜਿਹੜਾ ਕੌਲ ਦਾ ਕਵਲ ਦਾ ਫੁੱਲ ਹੈ ਉਹ ਕਹਿੰਦੇ ਨੇ ਸੂਰਜ ਨੂੰ ਦੇਖ ਕੇ ਖਿੜਦਾ ਹੈ, ਅਤੇ ਜਿਹੜੀਆਂ ਕਵੀਆਂ ਨੇ ਉਹ ਚੰਦਰਮਾ ਨੂੰ ਦੇਖ ਕੇ ਰਾਤ ਨੂੰ ਖਿੜਦੀਆਂ। ਕੌਲ ਵੀ ਸਰੋਵਰ ਦੇ ਵਿੱਚ ਹੁੰਦਾ, ਪਾਣੀ ਵਿੱਚ ਹੁੰਦਾ, ਅਤੇ ਕਵੀਆਂ ਵੀ ਪਾਣੀ ਦੇ ਵਿੱਚ ਹੀ ਹੁੰਦੀਆਂ ਨੇ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ, ਕੌਲ ਰੂਪ ਵੀ ਤੂੰ ਆਪ ਹੈ। ਕੌਲ ਤੋਂ ਮੁਰਾਦ ਹੈ, ਕੌਲ ਜਿਹੜਾ ਸ਼ਬਦ ਹੈ ਪੁਲਿੰਗ ਸ਼ਬਦ ਹੈ। ਇੱਥੋਂ ਭਾਵ ਲੈਣਾ, ਜਿਹੜੇ ਗੁਰਸਿੱਖ ਨੇ ਜਿਨ੍ਹਾਂ ਦੇ ਹਿਰਦੇ ਗੁਰੂ ਦੀ ਕਿਰਪਾ ਦੇ ਨਾਲ ਨਾਨਕ ਭਗਤਾਂ ਸਦਾ ਵਿਕਾਸ ਵਾਲੀ ਅਵਸਥਾ ਵਿੱਚ ਖਿੜੇ ਰਹਿੰਦੇ ਨੇ ਅਤੇ ਐਸੇ ਗੁਰਮੁਖ ਜਨ ਕਵਲ ਵਾਂਗ ਨੇ, ਉਹਨਾਂ ਵਿੱਚ ਵੀ ਤੂੰ ਹੀ ਵਸ ਰਿਹਾ ਹੈ। ਅਤੇ ਕਵੀਆਂ ਜਿਹੜਾ ਸ਼ਬਦ ਹੈ ਉਹ ਇਸਤਰੀ ਲਿੰਗ ਹੈ, ਅਤੇ ਕਵੀਆਂ ਤੋਂ ਮੁਰਾਦ ਹੈ ਜਿਹੜੀਆਂ ਉੱਚੇ ਸੁੱਚੇ ਜੀਵਨ ਵਾਲੀਆਂ ਬੀਬੀਆਂ ਨੇ, ਵੀ ਉਹਨਾਂ ਦੇ ਵਿੱਚ ਵੀ ਤੂੰ ਆਪ ਹੀ ਵਸ ਰਿਹਾ ਹੈ। ਆਪੇ ਵੇਖ ਵਿਗਸ, ਇਹ ਵਾਹਿਗੁਰੂ ਤੂੰ ਆਪ ਹੀ ਵੇਖ ਕੇ, ਵਿਗਸ ਦਾ ਅਰਥ ਹੈ ਖੁਸ਼ ਹੁੰਦਾ, ਆਪ ਹੀ ਵੇਖ ਵੇਖ ਕੇ ਖਿੜਦਾ। ਜਿਵੇਂ ਕੌਲ ਤਾਜ਼ੇ ਫੁੱਲਾਂ ਨੂੰ ਵੇਖ ਵੇਖ ਕੇ ਬੰਦੇ ਦਾ ਮਨ ਖਿੜਦਾ ਹੈ ਨਾ, ਅਤੇ ਉਹ ਵਾਹਿਗੁਰੂ ਪਰਮੇਸ਼ਰ ਵੀ ਜਦੋਂ ਇਹ ਸਾਧ ਸੰਗਤ ਰੂਪੀ ਮਾਨ ਸਰੋਵਰ ਨੂੰ ਦੇਖਦਾ ਹੈ ਔਰ ਇਹਦੇ ਵਿੱਚ ਬੈਠੇ ਜਿਹੜੇ ਹੰਸ ਨੇ ਵਿਚਾਰਵਾਨ ਪੁਰਸ਼, ਉਹਨਾਂ ਨੂੰ ਤੱਕਦਾ ਹੈ, ਕਿਉਂਕਿ ਮਾਨ ਸਰੋਵਰ ਦੇ ਨਾਲ ਹੰਸ ਦਾ ਸੰਬੰਧ ਹੈ। ਹਜ਼ੂਰ ਨੇ ਬਾਣੀ ਵਿੱਚ ਇਸ ਦਾ ਜ਼ਿਕਰ ਕੀਤਾ ਹੈ, ਸਰਵਰ ਹੰਸ ਤੁਰੇ ਹੀ ਮੇਲਾ, ਖਸਮੈ ਇਹ ਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਵੀ ਮਾਨ ਸਰੋਵਰ ਦੇ ਨਾਲ ਹੰਸਾਂ ਦਾ ਚਰੋਕਣਾ ਸੰਬੰਧ ਹੈ। ਜਿਹੜੇ ਹੰਸ ਨੇ ਉਹ ਮਾਨ ਸਰੋਵਰ ਨੂੰ ਛੱਡ ਕੇ ਕਿਧਰੇ ਹੋਰ ਨਹੀਂ ਜਾ ਸਕਦੇ, ਅਤੇ ਜੇ ਕੋਈ ਭੁੱਲ ਭੁਲੇਖੇ ਹੰਸ ਮਾਨ ਸਰੋਵਰ ਨੂੰ ਛੱਡ ਕੇ ਚਲਿਆ ਵੀ ਜਾਵੇ ਅਤੇ ਫਿਰ ਉਹ ਵੀ ਕਦੇ ਸੁੱਖ ਨਹੀਂ ਪਾਉਂਦਾ, ਨਾ ਹੀ ਉਹਨੂੰ ਸਤਿਕਾਰ ਮਿਲ ਸਕਦਾ। ਇਸ ਲਈ ਸਾਧ ਸੰਗਤ ਵਿੱਚ ਹੀ ਗੁਰਮੁਖ ਹਮੇਸ਼ਾ ਲਈ ਰਹਿੰਦੇ ਨੇ। ਸਰਵਰ ਹੰਸ ਤੁਰੇ ਹੀ ਮੇਲਾ, ਖਸਮੈ ਇਹ ਵੈ ਪਾਣਾ, ਸਰਵਰ ਅੰਦਰ ਹੀਰਾ ਮੋਤੀ। ਇਹ ਸਾਧ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਹੀਰੇ ਮੋਤੀਆਂ ਦਾ ਚੋਗ ਮਿਲਦਾ। ਕੀਰਤਨ ਨਿਰਮੋਲਕ ਹੀਰਾ ਅਤੇ ਵਾਹਿਗੁਰੂ ਦੇ ਨਾਮ ਦੇ ਸੁੱਚੇ ਮੋਤੀ ਇੱਥੋਂ ਹੀ ਮਿਲਦੇ ਨੇ। ਇਸੇ ਲਈ ਜਿਹੜੇ ਹੰਸ ਬਿਰਤੀ ਵਾਲੇ ਗੁਰਮੁਖ ਨੇ ਉਹ ਸਾਧ ਸੰਗਤ ਵਿੱਚ ਆ ਕੇ ਹੀਰੇ ਮੋਤੀਆਂ ਦਾ ਚੋਗ ਚੁੱਕਦੇ ਨੇ ਅਤੇ ਫਿਰ ਉਹਨਾਂ ਨੂੰ ਵੇਖ ਵੇਖ ਕੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਕੌਲ ਤੂੰ ਹੈ, ਕਵੀਆਂ ਤੂੰ ਹੈ। ਵੀ ਜਿਹੜਾ ਕੌਲ ਦਾ ਅਰਥ ਹੈ, ਜਿਹੜਾ ਭਗਤੀ ਦੇ ਨਾਲ ਹਿਰਦਾ ਰੂਪੀ ਕੰਵਲ ਖਿੜਿਆ ਹੋਇਆ, ਉਹ ਵੀ ਉਹਦੇ ਵਿੱਚ ਵੀ ਤੂੰ ਆਪ ਵੱਸਦਾ ਹੈ। ਅਤੇ ਕਵੀਆਂ ਦਾ ਅਰਥ ਬੁੱਧੀ ਵੀ ਕੀਤਾ, ਕਿਉਂਕਿ ਕਵੀ ਜਿਹੜਾ ਕਵੀਆਂ ਸ਼ਬਦ ਹੈ ਉਹ ਇਸਤਰੀ ਲਿੰਗ ਹੈ। ਵੀ ਕੌਲ ਤੋਂ ਮੁਰਾਦ ਹੈ ਗੁਰਮੁਖਾਂ ਦਾ ਹਿਰਦਾ, ਉਹਦੇ ਵਿੱਚ ਵੀ ਤੂੰ ਆਪ ਵੱਸਦਾ ਹੈ। ਅਤੇ ਕਵੀਆਂ ਤੋਂ ਮੁਰਾਦ ਹੈ ਜਿਹੜੀ ਉਹਨਾਂ ਦੀ ਬੁੱਧੀ ਹੈ, ਉਹਦੇ ਵਿੱਚ ਵੀ ਇਹ ਵਾਹਿਗੁਰੂ ਤੂੰ ਆਪ ਵੱਸ ਰਿਹਾ ਹੈ। ਅਤੇ ਆਪੇ ਵੇਖ ਵਿਗਸ, ਅਤੇ ਆਪ ਹੀ ਤੂੰ ਉਹਨਾਂ ਗੁਰਮੁਖਾਂ ਨੂੰ ਵੇਖ ਵੇਖ ਕੇ ਖੁਸ਼ ਹੁੰਦਾ, ਪ੍ਰਸੰਨ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਰਵ ਵਿਆਪਕ ਦਰਸਾ ਕੇ, ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ, ਵੀ ਸਾਡੇ ਮਨ ਦੇ ਵਿੱਚੋਂ ਜਿਹੜਾ ਦੁਆਇਤ ਭਾਵ ਸੀ ਹਮੇਸ਼ਾ ਲਈ ਖਤਮ ਕਰ ਦਿੱਤਾ। ਇਹਦਾ ਮਤਲਬ ਇਹ ਹੈ ਵੀ ਸੰਸਾਰ ਦੇ ਵਿੱਚ ਕੁਛ ਚੰਗਾ ਵੀ ਹੈ ਅਤੇ ਕੁਛ ਮਾੜਾ ਵੀ ਹੁੰਦਾ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਵੀ ਜਦੋਂ ਸਾਰਿਆਂ ਦੇ ਵਿੱਚ ਇੱਕੋ ਪਰਮੇਸ਼ਰ ਵੱਸ ਰਿਹਾ ਹੈ ਅਤੇ ਫਿਰ ਜਦੋਂ ਉਹਦੇ ਵੱਲ ਸਾਡੀ ਦ੍ਰਿਸ਼ਟੀ ਹੋ ਗਈ ਅਤੇ ਫਿਰ ਕੁਛ ਵੀ ਸਾਨੂੰ ਮਾੜਾ ਨਹੀਂ ਹੋਵੇਗਾ, ਕੁਛ ਵੀ ਸਾਨੂੰ ਮਾੜਾ ਪ੍ਰਤੀਤ ਨਹੀਂ ਹੋਵੇਗਾ। ਇਸ ਲਈ ਚਾਹੇ ਕੁਛ ਵੀ ਹੈ, ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਦੀ ਜੋਤ ਨੂੰ ਵੇਖਣ ਦਾ ਯਤਨ ਕਰਨਾ ਚਾਹੀਦਾ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਪਾਵੈ ਸੋ ਆਰਤੀ ਹੋਏ। ਇਹਦੇ ਨਾਲ ਹੀ ਸਾਨੂੰ ਸਤਿਗੁਰੂ ਦੀਆਂ ਪੂਰਨ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ। ਕਲਗੀਧਰ ਪਾਤਸ਼ਾਹ ਦੇ ਸਮੇਂ ਵੀ ਇੱਕ ਪ੍ਰਸੰਗ ਆਉਂਦਾ ਹੈ। ਇੱਕ ਸਿੱਖ ਭਾਈ ਘਨੱਈਆ ਔਰ ਉਹ ਪਾਣੀ ਦੀ ਮਸ਼ਕ ਲੈ ਕੇ ਸਿੰਘਾਂ ਨੂੰ ਵੀ ਜਾ ਕੇ ਜਲ ਛਕਾਉਂਦਾ ਹੈ ਅਤੇ ਨਾਲ ਕਈ ਵਾਰੀ ਤੁਰਕਾਂ ਅਤੇ ਪਹਾੜੀਆਂ ਨੂੰ ਵੀ ਜਾ ਕੇ ਪਾਣੀ ਪਿਆਉਣ ਦੀ ਸੇਵਾ ਕਰਦਾ ਹੈ। ਇੱਕ ਦਿਨ ਸਤਿਗੁਰੂ ਦੇ ਪਾਸ ਸ਼ਿਕਾਇਤ ਹੋ ਗਈ, ਕਹਿਣ ਲੱਗੇ ਮਹਾਰਾਜ ਕਿਧਰੇ ਕੋਈ ਇਹ CID ਨਾ ਕਰਦਾ ਹੋਵੇ, ਕੋਈ ਸਾਡਾ ਨੁਕਸਾਨ ਹੀ ਨਾ ਕਰਵਾ ਦੇਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਘਨੱਈਏ ਨੂੰ ਸੱਦਿਆ, ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਪੁੱਛਿਆ, ਭਾਈ ਸਾਹਿਬ ਤੁਹਾਡੇ ਬਾਰੇ ਸਿੰਘ ਇਹ ਰਿਪੋਰਟ ਕਰਦੇ ਨੇ ਬਈ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹੋ। ਭਾਈ ਘਨੱਈਆ ਜੀ ਹੈਰਾਨ ਹੋਏ, ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਕਿਵੇਂ ਹੋ ਸਕਦਾ ਹੈ ਕਿ ਮੈਂ ਤੁਹਾਡਾ ਸਿੱਖ ਹੋਵਾਂ ਅਤੇ ਮੈਂ ਤੁਹਾਡੇ ਦੁਸ਼ਮਣਾਂ ਨੂੰ ਪਾਣੀ ਪਿਆਵਾਂ। ਸਤਿਗੁਰੂ ਸਿੰਘਾਂ ਨੂੰ ਪੁੱਛ ਕੇ ਕਹਿਣ ਲੱਗੇ, ਦੱਸੋ ਬਈ ਉਹ ਕਹਿਣ ਲੱਗੇ, ਮਹਾਰਾਜ ਇੱਕ ਵਾਰ ਨਹੀਂ, ਇਹ ਤਾਂ ਰੋਜ਼ ਦਾ ਕੰਮ ਹੈ। ਤਾਂ ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਸਾਹਿਬ ਦੱਸੋ, ਤੁਸੀਂ ਕਹਿੰਦੇ ਵੀ ਅਸੀਂ ਨਹੀਂ ਕਦੀ ਦੁਸ਼ਮਣਾਂ ਨੂੰ ਪਾਣੀ ਪਿਆਇਆ, ਅਤੇ ਤੁਸੀਂ ਦੱਸੋ ਫਿਰ ਕਿਸ ਨੂੰ ਪਾਣੀ ਪਿਆਉਂਦੇ ਹੋ? ਤਾਂ ਉਸ ਵੇਲੇ ਭਾਈ ਘਨੱਈਆ ਜੀ ਨੇ ਜੋ ਜਵਾਬ ਦਿੱਤਾ ਉਹ ਬੜਾ ਹੀ ਅਸਚਰਜ ਸੀ। ਭਾਈ ਸਾਹਿਬ, ਭਾਈ ਘਨੱਈਆ ਜੀ ਕਹਿਣ ਲੱਗੇ, ਹੇ ਸਤਿਗੁਰੂ, ਮੈਂ ਤਾਂ ਜਿੱਧਰ ਵੀ ਦੇਖਦਾ ਹਾਂ ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ, ਮੈਂ ਤਾਂ ਜਿੱਧਰ ਦੇਖਦਾ ਮੈਨੂੰ ਤੁਹਾਡੇ ਦੀਦਾਰ ਹੁੰਦੇ ਨੇ। ਭਾਈ ਸਾਹਿਬ, ਭਾਈ ਨੰਦ ਲਾਲ ਜੀ ਨੇ ਵੀ ਲਿਖਿਆ ਹੈ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਬਈ ਜਿਨ੍ਹਾਂ ਅੱਖਾਂ ਦੇ ਵਿੱਚ ਨੂਰ ਹੈ, ਪ੍ਰਕਾਸ਼ ਹੈ, ਅਤੇ ਜਿਹੜੀ ਸਾਡੇ ਜਿਸਮ ਦੇ ਵਿੱਚ ਰੂਹ ਹੈ, ਜੋਤ ਹੈ, ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮੈਨੂੰ ਤਾਂ ਨਜ਼ਰ ਆਉਂਦੀ ਹੈ। ਸਭ ਮੈਂ ਜੋਤ, ਜੋਤ ਹੈ ਸੋਇ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ, ਇਸ ਲਈ ਮਹਾਰਾਜ ਮੈਂ ਕਿਸੇ ਹੋਰ ਨੂੰ ਪਾਣੀ ਨਹੀਂ ਪਿਆਉਂਦਾ, ਮੈਂ ਤਾਂ ਤੁਹਾਨੂੰ ਹੀ ਜਲ ਛਕਾਉਣਾ ਹਾਂ। ਇਹ ਹੈ ਅਸਲੀ ਬ੍ਰਹਮ ਗਿਆਨ ਦੀ ਅਵਸਥਾ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ। ਵੀ ਮਾਛੀ ਸ਼ਿਕਾਰੀ ਹੁੰਦਾ, ਹਾਲਾਂਕਿ ਹਿੰਸਕ ਹੁੰਦਾ, ਉਹਦੇ ਵਿੱਚ ਵੀ ਰੱਬ ਵਸਦਾ ਦਿਸਦਾ। ਜਿਹਦੇ ਉੱਤੇ ਬ੍ਰਹਮ ਗਿਆਨ ਦੀ ਅਵਸਥਾ ਆ ਜਾਂਦੀ, ਉਹਨੂੰ ਸਾਰਿਆਂ ਵਿੱਚ ਹੀ ਰੱਬ ਦਿਸਦਾ, ਚਾਹੇ ਦੁਸ਼ਮਣ ਹੋਵੇ, ਚਾਹੇ ਕੋਈ ਮਿੱਤਰ ਹੋਵੇ। ਪਹਿਲੀ ਤਾਂ ਗੱਲ, ਦੁਸ਼ਮਣ ਅਤੇ ਮਿੱਤਰ ਉਹਦੀ ਦ੍ਰਿਸ਼ਟੀ ਵਿੱਚ ਕੋਈ ਰਹਿੰਦਾ ਹੀ ਨਹੀਂ, ਅਤੇ ਉਹਨੂੰ ਤਾਂ ਰੱਬ ਹੀ ਦਿਸਦਾ ਸਾਰਿਆਂ ਦੇ ਵਿੱਚ। ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿਹੜੀ ਐਸੀ ਗੁਰਬਾਣੀ ਦੀ ਸਰਵੋਤਮ ਸਿੱਖਿਆ ਹੈ, ਇਹ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ।
ਪ੍ਰਣ ਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵਿਆ ਤੂੰ ਹੈ, ਆਪੇ ਵੇਖ ਵਿਗਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।